ਇਹ ਬਹੁਤ ਵੱਡੀ ਪਹਿਲੀ ਗਲਤੀ ਸੀ ਜਿਹੜੀ ਮੁਗਲ ਸਲਤਨਤ ਨੇ ਕੀਤੀ। ਬੇਗੁਨਾਹ ਸਤਿਗੁਰੂ ਦਾ, ਮਹਾਤਮਾ ਸਤਿਗੁਰੂ ਦਾ ਬਿਨਾਂ ਦੋਸ਼ ਤੋਂ ਕਤਲ ਕਰ ਦੇਣਾ, ਵਾਹਿਗੁਰੂ ਦੇ ਪਿਆਰੇ ਦਾ ਅਨੇਕਾਂ ਕਸ਼ਟ ਸਹਾਰ ਕੇ ਸਰੀਰ ਤਿਆਗਣਾ ਅਤੇ ਨਿਰਭੈ ਰਹਿ ਕੇ ਤੁਰ ਜਾਣਾ, ਇੱਕ ਇਹੋ ਜਿਹਾ ਵਾਕਿਆ ਸੀ ਜਿਸ ਨੇ ਸਿੱਖਾਂ ਦੇ ਦਿਲਾਂ ਵਿੱਚ ਇਹ ਤਿਆਰੀ ਪੈਦਾ ਕਰ ਦਿੱਤੀ ਕਿ ਜਿਸ ਰਸਤੇ ਗੁਰੂ ਜੀ ਗਏ ਨੇ ਉਸੇ ਰਸਤੇ ਸਿੱਖਾਂ ਨੇ ਜਾਣਾ। ਗੁਰੂ ਅਰਜਨ ਦੇਵ ਜੀ ਦਾ ਸਾਕਾ ਸਭ ਤੋਂ ਵੱਡਾ ਸਾਕਾ ਹੈ। ਇਸੇ ਲਈ ਬਾਅਦ ਵਿੱਚ ਵੀ ਸਿੱਖ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਵੱਲ ਵੇਖ ਕੇ ਕਦੇ ਕੁਰਬਾਨੀ ਕਰਨੋਂ ਡੋਲਦੇ ਨਹੀਂ ਸਨ। ਕਈ ਅਣਜਾਣ ਇਤਿਹਾਸਕਾਰਾਂ ਨੇ ਲਿਖਿਆ ਕਿ ਸਿੱਖਾਂ ਦੇ ਹਿਰਦੇ ਵਿੱਚ ਬਦਲਾ ਲੈਣ ਦਾ ਖਿਆਲ ਆ ਰਿਹਾ, ਪਰ ਬਦਲਾ ਲੈਣ ਵਾਲੀ ਗੱਲ ਸ਼ਾਇਦ ਉਹ ਜਾਣਦੇ ਹੀ ਨਹੀਂ ਕਿ ਸਿੱਖਾਂ ਦੇ ਹਿਰਦੇ ਵਿੱਚ ਆ ਹੀ ਨਹੀਂ ਸਕਦੀ। ਜਿਹੜੇ ਸਿੱਖ ਗੁਰੂ ਦਾ ਨਾ ਕੋ ਬੈਰੀ ਨਹੀਂ ਬੇਗਾਨਾ ਵਾਲਾ ਸਬਕ ਹਰ ਵੇਲੇ ਪਕਾਉਂਦੇ ਹੋਣ, ਸਿੱਖ ਤੇ ਉਂਝ ਹੀ ਗੁਰਬਾਣੀ ਤੋਂ ਸਿੱਖ ਗਏ ਹੋਏ ਸਨ ਕਿ ਸਰੀਰ ਤੇ ਬਿਨਸਣ ਵਾਲਾ ਹੈ, ਪਰ ਜੇ ਇਸ ਬਿਨਸਦੇ ਹੋਏ ਸਰੀਰ ਨਾਲ ਕਿਤੇ ਵੀਰ ਰਸ ਵਿਖਾਉਂਦਿਆਂ ਭਲਾਈ ਕਰ ਲਈ ਜਾਏ, ਸ਼ਹੀਦ ਹੋਇਆ ਜਾਏ, ਫਿਰ ਤੇ ਕਿਆ ਬਾਤਾਂ। ਸੰਗਤਾਂ ਬਹੁਤ ਵੈਰਾਗ ਦੀ ਅਵਸਥਾ ਵਿੱਚ ਅੰਮ੍ਰਿਤਸਰ ਆ ਗਈਆਂ। ਸਾਰੇ ਦੇਸ਼ ਵਿੱਚ ਇਹ ਖਬਰ ਫੈਲ ਗਈ, ਹਰ ਥਾਂ ਤੇ ਸ਼ੋਕ ਮਨਾਇਆ ਗਿਆ। ਮੁਸਲਮਾਨ ਫਕੀਰ ਜਾਂ ਹਿੰਦੂ ਪੰਡਿਤ ਜਿਹਨਾਂ ਨੇ ਕਦੇ ਸਤਿਗੁਰੂ ਦੇ ਦਰਸ਼ਨ ਕੀਤੇ ਸਨ, ਸਾਰੇ ਹੀ ਬਹੁਤ ਦੁਖੀ ਹੋਏ। ਇਹ ਇੱਕ ਐਸੀ ਹੋਣੀ ਸੀ ਜਿਸ ਹੋਣੀ ਵੇਲੇ ਬਿਨਾਂ ਕਿਸੇ ਧਰਮ ਅਤੇ ਜ਼ਾਤ ਪਾਤ ਦੇ ਸਾਰੀ ਪ੍ਰਜਾ ਅਤ ਦੁਖੀ ਸੀ। ਗੱਲ ਕੀ, ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦ ਹੋਣ ਪਿੱਛੋਂ ਸ਼ਬਦ ਕੀਰਤਨ ਅਤੇ ਪਾਠ ਆਦਿਕ ਹੁੰਦੇ ਰਹੇ। ਹਾੜ ਸੁਦ ਦਸਵੀਂ ਨੂੰ ਨੇੜੇ ਦੀ ਸਾਰੀ ਸੰਗਤ ਇਕੱਠੀ ਹੋ ਗਈ ਅਤੇ ਸ੍ਰੀ ਗੁਰੂ ਜੀ ਦੀ ਥਾਂ 'ਤੇ ਗੁਰੂ ਜੀ ਦੀ ਆਗਿਆ ਮੁਤਾਬਕ ਗੁਰੂ ਹਰਗੋਬਿੰਦ ਸਾਹਿਬ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕੀਤਾ ਗਿਆ। ਉਸ ਵੇਲੇ ਆਪ ਨੇ ਦਸਤਾਰ ਉੱਤੇ ਕਲਗੀ ਲਾਈ ਅਤੇ ਦੋ ਤਲਵਾਰਾਂ ਸੱਜੇ ਖੱਬੇ ਪਹਿਨ ਕੇ ਮੀਰੀ ਅਤੇ ਪੀਰੀ ਨੂੰ ਇਕੱਠਾ ਕਰ ਦਿੱਤਾ। ਗ੍ਰਿਸਥਾਸ਼ਰਮ ਅਤੇ ਪਰਮਾਰਤ ਤਾਂ ਪਹਿਲਾਂ ਹੀ ਗੁਰੂ ਸਾਹਿਬ ਨੇ ਇਕੱਠੇ ਕਰਕੇ ਸਿੱਖਾਂ ਨੂੰ ਸੌਖਾ ਰਸਤਾ ਸਮਝਾ ਦਿੱਤਾ ਸੀ। ਹੁਣ ਸ਼ਾਂਤ ਰਸ ਦੀ ਸੇਵਾ ਲਈ ਵੀਰ ਰਸ ਵੀ ਗੁਰੂ ਨੇ ਨਾਲ ਰਲਾ ਦਿੱਤਾ। ਪਰ ਫਿਰ ਨਿਰੋਲ ਧਰਮ ਅਤੇ ਰਾਜ ਭਾਵ ਅਲੱਗ ਵੀ ਰੱਖੇ। ਜਿਵੇਂ ਸ੍ਰੀ ਗੁਰੂ ਜੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖਤ ਬੁੰਗਾ ਰਚ ਕੇ ਦਰਬਾਰ ਲਾਉਂਦੇ ਸਨ, ਸ੍ਰੀ ਹਰਿਮੰਦਰ ਸਾਹਿਬ ਨਿਰੋਲ ਹਰੀ ਦੀ ਸੇਵਾ ਦਾ ਅਸਥਾਨ ਰਿਹਾ। ਪਰ ਅਕਾਲ ਬੁੰਗੇ ਤਖਤ ਲਗਾਇਆ, ਦੀਨ ਦੁਨੀ ਦੀ ਪਾਤਸ਼ਾਹੀ ਦਾ ਡੰਕਾ ਵਜਾ ਦਿੱਤਾ। ਸ਼ਸਤਰ ਅਸਤਰ ਘੋੜੇ ਹੋਰ ਜੰਗ ਦੇ ਸਮਾਨ ਇਕੱਠੇ ਕੀਤੇ, ਨਾਲ ਨਾਲ ਵੀਰ ਰਸ ਦੀ ਅਸਲੀ ਤਿਆਰੀ ਸ਼ੁਰੂ ਕਰ ਦਿੱਤੀ। ਸਿੱਖਾਂ ਨੂੰ ਸ਼ਸਤਰ ਵਿੱਦਿਆ ਸਿਖਾਈ ਅਤੇ ਕੁਝ ਸਮੇਂ ਵਿੱਚ ਕਾਫੀ ਜੰਗੀ ਤਾਕਤ ਸ਼ਾਂਤੀ ਰਸ ਦੇ ਬਾਗ ਦੇ ਆਲੇ ਦੁਆਲੇ ਸੋਹਣੀ ਲੱਗਣ ਲੱਗ ਪਈ। ਫਿਰ ਪਾਤਸ਼ਾਹ ਵੱਲੋਂ ਦਿੱਲੀ ਤੋਂ ਸੱਦਾ ਆਇਆ, ਦਿੱਲੀ ਪਹੁੰਚੇ, ਸੈਰ ਹੁੰਦੀ ਸ਼ਿਕਾਰ ਹੁੰਦੇ ਰਹੇ, ਫਿਰ ਆਗਰੇ ਗਏ। ਭਾਵੇਂ ਆਪ ਜੀ ਨੂੰ ਹਕੂਮਤ ਦੀ ਵਿਰੋਧਤਾ ਕਰਕੇ ਗਵਾਲੀਅਰ ਵਿਖੇ ਭੇਜ ਦਿੱਤਾ ਗਿਆ ਅਤੇ ਗਵਾਲੀਅਰ ਵਿਖੇ ਕੈਦ ਕਰ ਦਿੱਤਾ, ਜਿਸ ਕਿਲ੍ਹੇ ਵਿੱਚ ਵੱਡੇ ਵੱਡੇ ਰਾਜੇ ਅਤੇ ਅਮੀਰ ਨਜ਼ਰਬੰਦ ਸਨ। ਗੁਰੂ ਜੀ ਵੀ ਇੱਥੇ ਹੀ ਨਜ਼ਰਬੰਦ ਕੀਤੇ ਗਏ। ਸਤਿਗੁਰੂ ਦੇ ਲਈ ਜੋ ਰਸਦਾਂ ਆਉਂਦੀਆਂ ਸਨ, ਗੁਰੂ ਜੀ ਨੇ ਉਹ ਕਿਲ੍ਹੇ ਵਿੱਚ ਵੰਡਵਾ ਦੇਣੀਆਂ ਅਤੇ ਦੋ ਸਿੱਖਾਂ ਨੇ ਸ਼ਹਿਰ ਵਿੱਚ ਜਾ ਕੇ ਕਿਰਤ ਕਰਕੇ ਜਿਹੜੀ ਰਸਦ ਲਿਆਉਣੀ ਉਸ ਦਾ ਪ੍ਰਸ਼ਾਦਾ ਸਤਿਗੁਰੂ ਨੇ ਛਕਣਾ। ਸਤਸੰਗ ਦਾ ਪ੍ਰਵਾਹ ਕਿਲ੍ਹੇ ਵਿੱਚ ਵੀ ਬੜਾ ਸੋਹਣਾ ਬਣ ਗਿਆ ਤੇ ਪਰਮੇਸ਼ਰ ਦੇ ਪਿਆਰ ਦਾ ਬਗੀਚਾ ਉਸ ਸੁੰਨੀ ਥਾਂ ਵਿੱਚ ਵੀ ਖਿੜ ਪਿਆ। ਹਰਦਾਸ ਕਿਲ੍ਹੇ ਦਾ ਵੱਡਾ ਅਫਸਰ, ਗੁਰੂ ਜੀ ਦਾ ਸਿੱਖ ਹੋ ਗਿਆ ਅਤੇ ਇਸ ਤਰ੍ਹਾਂ ਸਾਰੇ ਦੁਖੀਆਂ ਦੀ ਜੋ ਉੱਥੇ ਸਨ ਮੁਸੀਬਤ ਬਹੁਤ ਘੱਟ ਗਈ, ਕਿਉਂਕਿ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਹੋ ਹੀ ਜਾਣਾ ਸੀ ਨਾ। ਇੱਧਰ ਸਿੱਖਾਂ ਦਾ ਹਾਲ ਕੀ ਹੋ ਸਕਦਾ ਸੀ? ਗੁਰੂ ਦੇ ਗਵਾਲੀਅਰ ਜਾਣ ਦਾ ਪ੍ਰਸੰਗ ਇੰਨਾ ਲੰਮਾ ਕਿ ਬੜਾ ਲੰਮਾ ਗ੍ਰੰਥ ਬਣ ਜਾਂਦਾ। ਇਸ ਲਈ ਭਾਈ ਸਾਈਂ ਦਾਸ ਦਾ ਹਾਲ ਹੀ ਇੱਥੇ ਦੱਸ ਦੇਣਾ। 6ਵੇਂ ਸਤਿਗੁਰੂ ਦੇ ਗੱਦੀ ਬਿਰਾਜਣ ਤੋਂ ਉਹਨਾਂ ਦਾ ਪਿਆਰ ਜੋ ਪਹਿਲਾਂ ਹੀ ਆਪ ਨਾਲ ਬਹੁਤ ਸੀ ਹੁਣ ਗੁਰੂ ਦੇ ਪ੍ਰੇਮ ਦੇ ਰੂਪ ਵਿੱਚ ਆ ਗਿਆ। ਗੁਰੂ ਨੂੰ ਸਦਾ ਜਾਗਦੀ ਜੋਤ ਸਮਝਦੇ ਸਨ। 6ਵੇਂ ਸਤਿਗੁਰੂ ਦੀ ਸਿੱਖੀ ਅਤੇ ਰਹਿਤ ਉਹਾ ਹੀ ਸੀ ਜੋ ਪਹਿਲੇ 5 ਸਤਿਗੁਰੂਆਂ ਦੀ ਸੀ। ਬਸ ਇੱਕ ਮੀਰੀ ਦਾ ਵਾਧਾ ਸੀ ਅਤੇ ਉਹ ਮੀਰੀ ਪਰਮਾਰਥ ਅਤੇ ਸ਼ਾਂਤੀ ਰਸ ਵਿੱਚ ਰੁਕਾਵਟ ਨਹੀਂ ਸੀ ਪਾਉਂਦੀ, ਸਗੋਂ ਸ਼ਾਂਤ ਰਸ ਦੀ ਰੱਖਿਆ ਲਈ ਪੈਦਾ ਕੀਤੀ ਗਈ ਸੀ, ਜਿਸ ਦਾ ਮਕਸਦ ਸਿਰਫ ਦੀਨ ਅਥਵਾ ਧਰਮ ਦੀ ਰੱਖਿਆ ਜਾਂ ਦੇਸ਼ ਦੀ ਰੱਖਿਆ ਸੀ, ਇਸ ਤੋਂ ਇਲਾਵਾ ਹੋਰ ਕੁਝ ਨਹੀਂ। ਇਸ ਮੀਰੀ ਵਿੱਚੋਂ ਸਿੱਖਾਂ ਨੇ ਭਜਨ ਬੰਦਗੀ, ਬਾਣੀ ਦਾ ਪ੍ਰੇਮ, ਸੱਚ ਦਾ ਜੀਵਨ, ਨੇਕੀ ਉਪਕਾਰ ਦਾ ਮਾਦਾ ਕਦੇ ਵੀ ਨਹੀਂ ਘਟਾਇਆ। ਗੁਰੂ ਜੀ ਆਪ ਆਤਮ ਰਸੀਏ ਸਨ ਅਤੇ ਆਪਣੇ ਸਿੱਖਾਂ ਨੂੰ ਬੜੇ ਉੱਚੇ ਬੀਰ ਰਸ ਦੇ ਰਸੀਏ ਬਣਾ ਰਹੇ ਸਨ, ਜਿਸ ਵਿੱਚ ਹਉਮੈ, ਹੰਕਾਰ, ਖੁਦਗਰਜ਼ੀ ਬਿਲਕੁਲ ਨਹੀਂ ਸੀ, ਸਗੋਂ ਚੜ੍ਹਦੀਆਂ ਕਲਾਂ ਦਾ ਰੰਗ ਸੀ। ਜਿਸ ਦਿਨ ਗੁਰੂ ਜੀ ਨੂੰ ਗੁਰਤਾ ਗੱਦੀ ਦਾ ਤਿਲਕ ਦਿੱਤਾ ਜਾਣਾ ਸੀ, ਵੱਡਾ ਦੀਵਾਨ ਲੱਗਾ। ਸੰਗਤਾਂ ਦੀਆਂ ਭੇਟਾਵਾਂ ਅਤੇ ਪ੍ਰਸ਼ਾਦ ਦੇ ਰੂਪ ਵਿੱਚ ਬੀਬੀ ਸਾਈਂ ਦਾਸ ਅਤੇ ਬੀਬੀ ਰਾਮੋ ਵੀ ਭੇਟਾ ਲੈ ਕੇ ਹਾਜ਼ਰ ਹੋਏ। ਆਪਣੇ ਹੱਥ ਨਾਲ ਕੱਢਿਆ ਤੇ ਸੀਤਾ ਬਹੁਤ ਸੋਹਣਾ ਚੋਲਾ ਗੁਰੂ ਜੀ ਦੀ ਸੇਵਾ ਵਿੱਚ ਬੀਬੀ ਰਾਮੋ ਨੇ ਰੱਖਿਆ, ਜੋ ਸਤਿਗੁਰੂ ਜੀ ਨੇ ਉਸੇ ਵੇਲੇ ਪਹਿਣ ਲਿਆ, ਤਾਂ ਭਾਈ ਸਾਈਂ ਦਾਸ ਅਤੇ ਬੀਬੀ ਰਾਮੋ ਤੇ ਬਾਗ ਬਾਗ ਹੋ ਗਏ। ਅਜੇ ਇੱਥੇ ਹੀ ਸਨ ਕਿ ਇੱਕ ਦਿਨ ਰਾਤ ਨੂੰ ਗੁਰੂ ਜੀ ਨੇ ਭਾਈ ਸਾਈਂ ਦਾਸ ਨੂੰ ਯਾਦ ਕੀਤਾ, ਪਰ ਭਾਈ ਸਾਈਂ ਦਾਸ ਨਾ ਲੱਭਿਆ। ਜਦੋਂ ਲੱਭਿਆ ਤਾਂ ਪਤਾ ਲੱਗਾ ਕਿ ਸ੍ਰੀ ਦਰਬਾਰ ਸਾਹਿਬ ਵਿਖੇ ਝਾੜੂ ਦੇ ਰਹੇ ਸਨ। 2 ਦਿਨ ਮਗਰੋਂ ਫਿਰ ਜਦੋਂ ਰਾਤ ਨੂੰ ਗੁਰੂ ਜੀ ਨੇ ਸੇਵਕ ਨੂੰ ਭੇਜਿਆ ਤਾਂ ਪਤਾ ਲੱਗਾ ਕਿ ਸਰੋਵਰ ਦੇ ਕੰਢੇ ਬੈਠੇ ਪ੍ਰੇਮ ਦੇ ਸ਼ਬਦ ਪੜ੍ਹਦੇ ਤੇ ਵੈਰਾਗ ਵਿੱਚ ਨੇ ਤੇ ਬੀਬੀ ਰਾਮੋ ਵੀ ਨਾਲ ਹੀ ਹੈ। ਇੱਕ ਦਿਨ ਫਿਰ ਇਸੇ ਤਰ੍ਹਾਂ ਪਤਾ ਲੱਗਾ ਕਿ ਸ੍ਰੀ ਦਰਬਾਰ ਸਾਹਿਬ ਵੀ ਨਹੀਂ ਗਏ। ਸਵੇਰੇ ਪਤਾ ਲੱਗਿਆ ਕਿ ਸ਼ਾਮ ਕੁ ਵੇਲੇ ਸ੍ਰੀ ਰਾਮਸਰ ਫਿਰਦੇ ਸਨ, ਜੋ ਇੱਕ ਦੁਖੀ ਸਿੱਖ ਦੀ ਕੁਝ ਖਬਰ ਸੁਣਦਿਆਂ ਸੁਲਤਾਨ ਪਿੰਡ ਚਲੇ ਗਏ ਨੇ ਅਤੇ ਉਸ ਦੀ ਸੇਵਾ ਕਰ ਰਹੇ ਨੇ। ਸੁਲਤਾਨ ਪਿੰਡ ਵਿੱਚ ਰਹਿਣ ਵਾਲਾ ਇਹ ਸਿੱਖ ਗੁਰੂ ਜੀ ਦਾ ਚੰਗਾ ਪ੍ਰੇਮੀ ਸੀ, ਜੋ ਪਰਲੋਕ ਦੀਆਂ ਤਿਆਰੀਆਂ ਵਿੱਚ ਸੀ। ਸੇਵਾਦਾਰ ਪਾਸ ਕੋਈ ਨਹੀਂ ਸੀ, ਸੋ ਭਾਈ ਜੀ ਇਹ ਗੱਲ ਸੁਣਦਿਆਂ ਸਾਰੀ ਜਾ ਪਹੁੰਚੇ ਤੇ ਸੇਵਾ ਕਰਨ ਲੱਗ ਪਏ। ਆਤਮਾ ਵਾਹਿਗੁਰੂ ਦੇ ਪ੍ਰੇਮ ਵਿੱਚ ਤੇ ਸਰੀਰ ਸਿੱਖ ਦੀ ਸੇਵਾ ਵਿੱਚ ਲੱਗ ਪਿਆ। ਇਹ ਸਿੱਖ 4 ਕੁ ਦਿਨ ਜਿਸ ਵੇਲੇ ਚੜ੍ਹਾਈ ਕਰਨ ਲੱਗਾ ਤਾਂ ਭਾਈ ਜੀ ਨੇ ਆਖਿਆ ਕੋਈ ਸੇਵਾ ਦੱਸੋ। ਜਵਾਬ ਮਿਲਿਆ ਗੁਰਮੁਖੋ, ਗੁਰੂ ਦੇ ਦਰਸ਼ਨਾਂ ਦੀ ਇੱਛਾ ਹੈ, ਪਰ ਹੁਣ ਕਿਵੇਂ ਆਉਣਗੇ? ਤੁਸੀਂ ਗੁਰੂ ਦੇ ਨਿਕਟ ਵਰਤੀਓ, ਜੇ ਕਿਸੇ ਤਰ੍ਹਾਂ ਤਰੁੱਠ ਪਵੋ ਤਾਂ ਬਹੁਤ ਦਿਆਲਤਾ ਹੋਵੇ। ਛੋਟਾ ਮੂੰਹ ਵੱਡੀ ਗੱਲ ਏ, ਪਰ ਮੇਰੇ ਹਿਰਦੇ ਦੀ ਇਹ ਸਿੱਖ ਆਪਣੇ ਵੱਸ ਦੀ ਨਹੀਂ। ਭਾਈ ਜੀ ਨੇ ਕਦੇ ਸਤਿਗੁਰੂ ਕੋਲੋਂ ਕੁਝ ਨਹੀਂ ਸੀ ਮੰਗਿਆ, ਪਰ ਅੱਜ ਸੋਚੀ ਪੈ ਗਏ ਕਿ ਮੈਂ ਸੇਵਕ ਹੋ ਕੇ ਕਿਸ ਮੂੰਹ ਨਾਲ ਬੇਨਤੀ ਕਰਾਂ। ਸੋਚਾਂ ਸੋਚਦੇ ਉੱਠੇ, ਕੱਪੜੇ ਪਾਏ ਕਿ ਬਾਹਰੋਂ ਭੂਆ ਖੜਕਿਆ। ਦੌੜ ਕੇ ਬੂਹਾ ਖੋਲਿਆ ਤਾਂ ਘੋੜੇ 'ਤੇ ਚੜ੍ਹੇ, ਸਤਿਗੁਰੂ ਦੇ ਦਰਸ਼ਨ ਹੋਏ। ਇੱਕਦਮ ਵੈਰਾਗ ਛੁੱਟ ਪਿਆ ਅਤੇ ਬੇਸੁੱਧ ਹੋ ਕੇ ਡਿੱਗ ਪਏ। ਗੁਰੂ ਨੇ ਉਤਰ ਕੇ ਸੰਭਾਲਿਆ ਅਤੇ ਪਿਆਰ ਨਾਲ ਆਖਿਆ, ਧੰਨ ਸਿੱਖੀ। ਅਤੇ ਭਾਈ ਜੀ ਨੂੰ ਨਾਲ ਲੈ ਕੇ ਸਾਰਿਆਂ ਸਮੇਤ ਅੰਦਰ ਲੰਘ ਗਏ, ਸਿੱਖ ਨੂੰ ਦਰਸ਼ਨ ਦਿੱਤੇ ਅਤੇ ਅੰਤ ਸਮੇਂ ਵਾਹਿਗੁਰੂ ਦੇ ਨਾਮ ਦੀ ਪੱਕੀ ਲਿਵ ਵਿੱਚ ਸਿੱਖ ਨੂੰ ਤੋਰਿਓ ਨੇ। ਸਿੱਖ ਦੇ ਸੰਸਕਾਰ ਵੇਲੇ ਥਾਂ ਤੱਕ ਆਪ ਸਤਿਗੁਰੂ ਜੀ ਸਿੱਖਾਂ ਦੇ ਨਾਲ ਆਏ। ਸਾਈਂ ਦਾਸ ਜੀ ਚਾਹੁੰਦੇ ਸਨ ਕਿ ਚੜ੍ਹਦੀ ਧੁੱਪ ਹੈ, ਦੇਰ ਲੱਗੇਗੀ, ਉਮਰ ਛੋਟੀ ਹੈ ਸਤਿਗੁਰੂ ਜੀ ਦੀ, ਕਿਤੇ ਸਤਿਗੁਰੂ ਨੂੰ ਖੇਚਲ ਨਾ ਹੋਵੇ ਅਤੇ ਘਰ ਚਲੇ ਜਾਣ, ਪਰ ਮੂੰਹੋਂ ਆਖਣ ਦੀ ਹਿੰਮਤ ਨਾ ਪਵੇ। ਗੁਰੂ ਜੀ ਵੀ ਸਿੱਖ ਦੇ ਪ੍ਰੇਮ ਦੇ ਬੱਧੇ ਠਹਿਰੇ ਰਹੇ ਅਤੇ ਅੰਤਿਮ ਸੰਸਕਾਰ ਹੋਣ ਤੱਕ ਉੱਥੇ ਰੁਕੇ ਅਤੇ ਸਾਈਂ ਦਾਸ ਦੇ ਸਮੇਤ ਹੀ ਵਾਪਸ ਸ਼ਹਿਰ ਪਰਤੇ।